ਅੱਜ ਦੀਆਂ ਮੁੱਖ ਖਬਰਾਂ ਵਿੱਚ ਟ੍ਰਾਇਰਰ ਜਿਮ ਚਾਮਰਸ ਵੱਲੋਂ ਮਹਿੰਗਾਈ ਦਰ ਦੇ ਹੋਰ ਵਧਣ ਬਾਰੇ ਬਿਆਨ, ਕੈਨਬਰਾ ਵਿੱਚ ਜੂਲੀਅਨ ਅਸਾਂਜ ਦੇ ਹੱਕ ਵਿੱਚ ਰੈਲੀ ਅਤੇ 3 ਮੈਚਾਂ ਦੀ ਕ੍ਰਿਕਟ ਸੀਰੀਜ਼ 'ਚ ਭਾਰਤ ਦੀ ਵੈਸਟ ਇੰਡੀਜ਼ 'ਤੇ ਊਂਝਾ ਫੇਰ ਜਿੱਤ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤ ਇੰਦਰ ਸਿੰਘ ਗਰੇਵਾਲ ਅਤੇ ਹੁਣ ਸੁਣ ਖਬਰਾਂ ਤਫਸੀਲ ਨਾਲ। ਫੈਡਰਲ ਸਰਕਾਰ ਦਾ ਮੰਨਣਾ ਹੈ ਕਿ ਮਹਿੰਗਾਈ ਦਰ ਸਾਲ ਦੇ ਅੰਤ ਤੱਕ 8% ਤੱਕ ਵੀ ਪਹੁੰਚ ਸਕਦੀ ਹੈ। ਇਸ ਚਿੰਤਾ ਦੇ ਚੱਲਦਿਆਂ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਲਈ ਇਹ ਇੱਕ ਔਖਾ ਸਮਾਂ ਹੋ ਸਕਦਾ ਹੈ। ਇਸ ਦੌਰਾਨ ਖਜ਼ਾਨਚੀ ਜਿਮ ਚਾਮਰਸ ਨੇ ਪਾਰਲੀਮੈਂਟ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਦਸੰਬਰ ਅੰਤ ਤੱਕ ਇਹ ਦਰ 7.75% ਤੱਕ ਵੱਧ ਸਕਦੀ ਹੈ, ਜਦਕਿ ਪਹਿਲਾਂ ਸੁਝਾਇਆ ਗਿਆ ਅੰਕੜਾ 4.25% ਸੀ। ਉਹਨਾਂ ਉਮੀਦ ਜ਼ਾਹਰ ਕੀਤੀ ਕਿ ਇਸ ਰੁਝਾਨ ਨੂੰ ਅਗਲੇ ਸਾਲ ਦੇ ਮੱਧ ਤੱਕ ਠੱਲ ਪੈ ਸਕਦੀ ਹੈ ਅਤੇ 2024 ਤੱਕ ਹਾਲਾਤ ਕਾਫ਼ੀ ਹੱਦ ਤੱਕ ਸੁਧਰ ਸਕਦੇ ਨੇ।
Australia is outperforming much of the world, but that doesn't make it any easier to pay bills at home. More Australians are in jobs than ever before, and that's a very welcome outcome, but fewer Australians are feeling confident about the choppy waters that our economy is in, because they see the impact that high inflation is having on their living standards in an environment where workers aren't getting wage rises sufficient to match those price rises.
ਆਸਟ੍ਰੇਲੀਆ ਵਿੱਚ ਮੰਕੀਪੌਕਸ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਹੋਰ ਵੈਕਸੀਨ ਦੀ ਖੇਪ ਮੰਗਾਈ ਜਾ ਰਹੀ ਹੈ। ਆਸਟ੍ਰੇਲੀਆ 'ਚ ਵੈਕਸੀਨ ਦੀ ਦੇਖ ਰੇਖ ਕਰਦੇ ਅਦਾਰੇ ਅਟਾਗੀ ਮੁਤਾਬਕ ਉਹ ਲੋਕ ਜਿਨ੍ਹਾਂ ਨੂੰ ਇਸ ਵਾਇਰਸ ਦੀ ਲਾਗ ਦਾ ਜ਼ਿਆਦਾ ਖਤਰਾ ਹੈ ਉਹ ਇਹ ਵੈਕਸੀਨ ਲਗਵਾ ਸਕਦੇ ਨੇ। ਇਸ ਦੌਰਾਨ ਚੀਫ ਮੈਡੀਕਲ ਆਫਿਸਰ ਪੌਲ ਕੈਲੀ ਨੇ ਬਿਆਨ ਦਿੱਤਾ ਹੈ ਕਿ ਲੋਕਾਂ ਨੂੰ ਇਸ ਬਾਰੇ ਘਬਰਾਉਣ ਦੀ ਲੋੜ ਨਹੀਂ, ਜਦਕਿ ਕੋਵਿਡ-19 ਵਾਇਰਸ ਨਾਲ ਵੀ ਨਜਿੱਠਿਆ ਜਾ ਰਿਹਾ ਹੈ ਜੋ ਇਸ ਤੋਂ ਜ਼ਿਆਦਾ ਖਤਰਨਾਕ ਹੈ। ਉੱਘੇ ਸਿਆਸਤਦਾਨ ਜੌਨ ਬੈਰੀਲਾਰੋ ਦੀ ਅਮਰੀਕਾ ਵਿੱਚ ਨਿਊ ਸਾਊਥ ਵੇਲਸ ਦੇ ਟ੍ਰੇਡ ਕਮਿਸ਼ਨਰ ਵਜੋਂ ਨਿਯੁਕਤੀ ਨੂੰ ਲੈ ਕੇ ਵਿਰੋਧੀ ਧਿਰ ਕੋਲੀਸ਼ਨ ਸਰਕਾਰ ਤੋਂ ਜਵਾਬਦੇਹੀ ਮੰਗ ਰਹੀ ਹੈ। ਇਸ ਦੌਰਾਨ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਸਮਝੌਤਾ ਵੀ ਹੋ ਗਿਆ ਹੈ, ਜਿਹਦੇ ਤਹਿਤ ਸ਼੍ਰੀ ਬੈਰੀਲਾਰੋ ਨੂੰ ਹੁਣ ਇੱਕ ਜਾਂਚ ਪੜਤਾਲ ਵਿੱਚ ਜਵਾਬ ਦੇਣ ਲਈ ਅੱਗੇ ਆਉਣਾ ਪਵੇਗਾ। ਨਿਊ ਸਾਊਥ ਵੇਲਸ ਦੇ ਉੱਪਰਲੇ ਸਦਨ ਦੇ ਵਿਰੋਧੀ ਧਿਰ ਆਗੂ ਜੌਨ ਗ੍ਰਹਮ ਨੇ ਆਖਿਆ ਕਿ ਭਾਵੇਂ ਉਹਨਾਂ ਦੀ ਪਾਰਟੀ ਨੂੰ ਇਸ ਬਾਰੇ ਤਸੱਲੀ ਹੈ, ਪਰ ਨਾਲ ਹੀ ਉਹਨਾਂ ਕੋਲੀਸ਼ਨ ਉੱਤੇ ਇਸ ਸੰਬੰਧੀ ਦਸਤਾਵੇਜ਼ ਅਤੇ ਸਬੂਤ ਦੇਣ ਵਿੱਚ ਦੇਰੀ ਦੀ ਨੁਕਤਾਚੀਨੀ ਵੀ ਕੀਤੀ ਹੈ।
Many of those documents will become public, we believe now, on Monday morning, and that's a very good thing. That will allow the Public Accountability Committee to do its work. I want to make clear that this should have happened weeks ago.
ਤੇ ਹੁਣ ਇੱਕ ਖਬਰ ਕੈਨੇਡਾ ਤੋਂ। ਕੈਨੇਡਾ ਦੀ ਸਰਕਾਰ ਨੇ ਪੋਪ ਫ੍ਰਾਂਸਿਸ ਦੇ ਕੈਨੇਡਾ ਦੌਰੇ ਦੌਰਾਨ ਚਰਚ ਦੁਆਰਾ ਸਥਾਨਕ ਸਵਦੇਸ਼ੀ ਭਾਈਚਾਰੇ ਨਾਲ ਕੀਤੀਆਂ ਗਈਆਂ ਧੱਕੇਸ਼ਾਹੀਆਂ ਅਤੇ ਜ਼ੁਲਮਾਂ ਬਾਰੇ ਗੱਲ ਕੀਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉੱਤਰੀ ਅਮਰੀਕਾ ਦੇ ਬ੍ਰਿਟਨ ਦੁਆਰਾ ਸਥਾਪਿਤ ਸਭ ਤੋਂ ਵੱਡੇ ਕਿਲੇ ਸਿਟਾਡੇਲ ਡੀ ਕਿਊਬੈਕ ਵਿੱਚ ਆਪਣੇ ਅਧਿਕਾਰੀਆਂ, ਪੋਪ ਅਤੇ ਹੋਰ ਨੁਮਾਇੰਦਿਆਂ ਨਾਲ ਭਾਵੁਕ ਵਿਚਾਰ ਸਾਂਝੇ ਕੀਤੇ ਨੇ। ਇਸ ਦੌਰਾਨ ਚਰਚ ਦੁਆਰਾ ਚਲਾਏ ਜਾਂਦੇ ਸਕੂਲਾਂ ਦਾ ਮੁੱਦਾ ਸਭ ਤੋਂ ਅਹਿਮ ਰਿਹਾ ਹੈ, ਜਿਹਦੇ ਤਹਿਤ ਆਦਿਵਾਸੀ ਭਾਈਚਾਰੇ 'ਤੇ ਕੀਤੇ ਗਏ ਜ਼ੁਲਮਾਂ ਬਾਰੇ ਹੁਣ ਮਾਫ਼ੀ ਮੰਗੀ ਜਾ ਰਹੀ ਹੈ। ਆਓ ਸੁਣਦੇ ਹਾਂ ਇਸ ਸੰਬੰਧੀ ਪ੍ਰਧਾਨ ਮੰਤਰੀ ਟਰੂਡੋ ਦੁਆਰਾ ਦਿੱਤਾ ਗਿਆ ਇਹ ਬਿਆਨ।
You recognize the abuses experienced at residential schools that resulted in cultural destruction, loss of life, and ongoing traumas lived by Indigenous peoples in every region of the country. As Your Holiness has said, begging pardon is not the end of the matter. It is a starting point, a first step.
ਦੱਸਣਯੋਗ ਹੈ ਕਿ 1870 ਤੋਂ 1996 ਦਰਮਿਆਨ ਚਰਚ ਦੁਆਰਾ ਚਲਾਏ ਜਾਂਦੇ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਤਹਿਤ ਕੈਨੇਡਾ ਵਿੱਚ 150,000 ਆਦਿਵਾਸੀ ਬੱਚਿਆਂ ਨੂੰ ਮਾਪਿਆਂ ਤੋਂ ਅਲੱਗ ਕਰਕੇ ਰੱਖਿਆ ਗਿਆ ਸੀ। ਉਹਨਾਂ ਨੂੰ ਤਸੀਹੇ ਦਿੱਤੇ ਗਏ ਅਤੇ ਉਹਨਾਂ ਦਾ ਜਿਸਮਾਨੀ ਸ਼ੋਸ਼ਣ ਵੀ ਕੀਤਾ ਗਿਆ। ਕੈਨੇਡਾ ਦੇ ਇਤਿਹਾਸ 'ਤੇ ਇਸ ਸ਼ਰਮਨਾਕ ਵਰਤਾਰੇ ਨੂੰ ਕਲਚਰਲ ਜੈਨੋਸਾਈਡ ਦਾ ਨਾਂ ਦਿੱਤਾ ਜਾਂਦਾ ਹੈ। ਵਿਕੀਲੀਕ ਸੰਸਥਾਪਕ ਜੂਲੀਅਨ ਅਸਾਂਜ ਦੇ ਸਮਰਥਕਾਂ ਨੇ ਕੈਨਬਰਾ 'ਚ ਸੰਸਦ ਭਵਨ ਬਾਹਰ ਇੱਕ ਰੋਸ ਮੁਜ਼ਾਹਰਾ ਕਰਦਿਆਂ ਉਸ ਦੀ ਲੰਡਨ ਜੇਲ੍ਹ ਤੋਂ ਰਿਹਾਈ ਦੀ ਮੰਗ ਕੀਤੀ ਹੈ। ਉਹਨਾਂ ਇਸ ਸਿਲਸਿਲੇ 'ਚ ਆਸਟ੍ਰੇਲੀਅਨ ਸਰਕਾਰ ਦੀ ਜਵਾਬਦੇਹੀ ਵੀ ਮੰਗੀ ਹੈ।
There may be a range of views about the actions of Mr. Assange and WikiLeaks, which can be debated. But at the end of the day, it's not the point. When an Australian is in trouble overseas, whatever the reason may be, it is the duty of our government to help them.
ਦੱਸਣਯੋਗ ਹੈ ਕਿ 50 ਸਾਲਾ ਸ੍ਰੀ ਅਸਾਂਜ ਇਸ ਵੇਲੇ ਲੰਡਨ ਦੀ ਬੈਲਮਾਰਸ਼ ਜੇਲ੍ਹ 'ਚ ਨਜ਼ਰਬੰਦ ਨੇ, ਜਿੱਥੋਂ ਉਹਨਾਂ ਆਪਣੇ ਅਮਰੀਕਾ ਜੇਲ੍ਹ ਤਬਾਦਲੇ ਖਿਲਾਫ਼ ਹਾਈ ਕੋਰਟ 'ਚ ਮੁਕੱਦਮਾ ਦਰਜ ਕਰਾਇਆ ਹੋਇਆ। ਦੱਸਦੇ ਜਾਈਏ ਕਿ ਸ੍ਰੀ ਅਸਾਂਜ ਉੱਤੇ ਅਮਰੀਕਾ ਵੱਲੋਂ ਆਪਣੀ ਕੌਮੀ ਸੁਰੱਖਿਆ ਖਤਰੇ 'ਚ ਪਾਉਣ ਤੋਂ ਇਲਾਵਾ ਹੋਰ ਵੀ ਕਈ ਦੋਸ਼ ਲਾਏ ਹੋਏ ਹਨ ਅਤੇ ਉਹਨਾਂ ਦੇ ਪਿਛਲੇ 10-12 ਸਾਲ ਅਮਰੀਕਨ ਨਿਆਂ ਪ੍ਰਣਾਲੀ ਤੋਂ ਬਚਾਅ ਵਿੱਚ ਹੀ ਲੰਘੇ ਨੇ। ਭਾਰਤ ਨਾਲ ਸੰਬੰਧਿਤ ਖਬਰਾਂ ਪ੍ਰੋਗਰਾਮ 'ਚ ਅੱਗੇ ਚੱਲ ਕੇ ਇੰਡੀਆ ਡਾਇਰੀ ਵਿੱਚ ਪੇਸ਼ ਕੀਤੀਆਂ ਜਾਣਗੀਆਂ ਅਤੇ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖਬਰਾਂ। ਇੰਗਲੈਂਡ ਦੇ ਬਰਮਿੰਘਮ ਸ਼ਹਿਰ 'ਚ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਦੇ ਉਦਘਾਟਨੀ ਸਮਾਰੋਹ ਦੌਰਾਨ ਆਸਟ੍ਰੇਲੀਆ ਦੀ 250 ਮੈਂਬਰਾਂ ਦੀ ਟੀਮ ਦੀ ਝੰਡਾ ਨੁਮਾਇੰਦਗੀ ਹਾਕੀ ਖਿਡਾਰੀ ਐਡੀ ਓਕੈਂਡਨ ਅਤੇ ਸਕੁਐਸ਼ ਖਿਡਾਰਨ ਰੈਸ਼ਲ ਗ੍ਰੈਨਹਮ ਦੁਆਰਾ ਕੀਤੀ ਜਾਏਗੀ। ਉੱਧਰ ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਅਤੇ ਚੋਟੀ ਦੀ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਭਾਰਤੀ ਦਲ ਦਾ ਝੰਡਾ ਬਰਦਾਰ ਹੋਵੇਗੀ। ਇਸ ਤੋਂ ਪਹਿਲਾਂ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੂੰ ਝੰਡਾ ਫੜਾਇਆ ਜਾਣਾ ਸੀ, ਪਰ ਵਿਸ਼ਵ ਚੈਂਪੀਅਨ 'ਚ ਲੱਗੀ ਸੱਟ ਕਾਰਨ ਉਸ ਨੂੰ ਰਾਸ਼ਟਰਮੰਡਲ ਖੇਡਾਂ ਤੋਂ ਹਟਣ ਲਈ ਮਜਬੂਰ ਹੋਣਾ ਪਿਆ। 4 ਸਾਲ ਪਹਿਲਾਂ ਗੋਲਡ ਕੋਸਟ ਵਿੱਚ ਸੋਨ ਤਗਮਾ ਜਿੱਤਣ ਵਾਲੇ ਚੋਪੜਾ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। 3 ਇੱਕ ਰੋਜ਼ਾ ਮੈਚਾਂ ਦੀ ਕ੍ਰਿਕਟ ਲੜੀ ਵਿੱਚ ਭਾਰਤ ਨੇ ਵੈਸਟ ਇੰਡੀਜ਼ ਨੂੰ 3-0 ਨਾਲ ਹਰਾ ਦਿੱਤਾ। ਅੱਜ ਤੜਕੇ ਮੁੱਕਿਆ ਤੀਜਾ ਮੈਚ ਭਾਵੇਂ ਮੀਂਹ ਕਾਰਨ ਪ੍ਰਭਾਵਿਤ ਰਿਹਾ, ਪਰ ਡਕਵਰਥ ਲੂਇਸ ਨਿਯਮ ਲਾਗੂ ਹੋਣ ਪਿੱਛੋਂ ਭਾਰਤ 119 ਦੌੜਾਂ ਨਾਲ ਜੇਤੂ ਬਣਿਆ। ਭਾਰਤ ਨੇ ਪਹਿਲਾਂ ਖੇਡਦਿਆਂ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੇ ਨਬਾਦ 98 ਦੌੜਾਂ ਦੀ ਮਦਦ ਨਾਲ 36 ਓਵਰਾਂ 'ਚ 225 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਵੈਸਟ ਇੰਡੀਜ਼ ਦੀ ਟੀਮ 137 ਦੌੜਾਂ 'ਤੇ ਹੀ ਢੇਰ ਹੋ ਗਈ। ਇਹਨਾਂ ਖੇਡ ਖਬਰਾਂ ਪਿੱਛੋਂ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲਦਰ। ਮੁਦਰਾ ਦੀ ਬਦਲਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 55 ਰੁਪਏ 88 ਪੈਸੇ, ਪਾਕਿਸਤਾਨ ਦੇ 166 ਰੁਪਏ 80 ਪੈਸੇ ਅਤੇ ਅਮਰੀਕਾ ਦੇ 70 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ ਦੇ ਮੁਤਾਬਕ ਕੱਲ੍ਹ ਪਰਥ ਵਿੱਚ ਮੀਂਹ ਗਣੀ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 19 ਡਿਗਰੀ, ਐਡੀਲੇਡ ਅਤੇ ਮੈਲਬਰਨ 'ਚ ਬੱਦਲਵਾਈ, ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 16 ਅਤੇ 13 ਡਿਗਰੀ, ਹੋਬਰਟ ਵਿੱਚ ਹਲਕੇ ਮੀਂਹ ਦੇ ਅੰਦੇਸ਼ੇ ਬਣੇ ਹੋਏ ਨੇ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 11 ਡਿਗਰੀ, ਕੈਨਬਰਾ 'ਚ ਸਵੇਰੇ ਕੋਹਰਾ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 13 ਡਿਗਰੀ, ਵੁਲਨਗੋਂਗ ਸਿਡਨੀ ਅਤੇ ਨਿਊ ਕਾਸਲ 'ਚ ਹਲਕਾ ਮੀਂਹ ਪੈ ਸਕਦਾ, ਵੱਧ ਤੋਂ ਵੱਧ ਤਾਪਮਾਨ 15 ਡਿਗਰੀ, ਬ੍ਰਿਸਬੇਨ 'ਚ ਧੁੱਪੇ ਧੁੱਪੇ ਵੱਧ ਤੋਂ ਵੱਧ ਤਾਪਮਾਨ 22 ਡਿਗਰੀ, ਕੇਨਸ ਵਿੱਚ ਬਦਲਵਾਈ ਦੇ ਚੱਲਦਿਆਂ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 25 ਡਿਗਰੀ ਅਤੇ ਡਾਰਵਿਨ 'ਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 31 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਇੰਦਰ ਸਿੰਘ ਕਰੇਵਾਲ।